मनमुख माया मोह है, ਨਾਮ ਨਾ ਲਗੋ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਦਿਖ ਮਾਇਆ ਧਨ ਸੰਚ ਮਰਹਿ ਤੰਤੇ ਹੋਏ ਸਭ ਛਾਰ ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਜੀ ਮਨਮੁਖ ਕਮਾਵੇ ਸੋ ਥਾਏ ਨਾ ਪਵੇ ਦਰਗਾ ਹੋਏ ਖੁਆਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡਵਰ ਬੰਦ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਹਾਏ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਖਰੇ ਆਪੇ ਬਹੁਜਲ ਆਪੇ ਹੈ ਬੋਇਥਾ ਆਪੇ ਖੇਵਤ ਆਪ ਕਰੇ ਆਪੇ ਕਰੇ ਕਰਾਏ ਕਰਤਾ ਅਵਰ ਨਾ ਦੂਜਾ ਤੁਝੈ ਕਰੇ ਆਪੇ ਭੋਜਨ ਆਪ ਹੈ ਬੋਇਥਾ ਆਪੇ ਖੇਵਤ ਆਪ ਕਰੇ ਆਪੇ ਕਰੇ ਕਰਾਏ ਕਰਤਾ ਅਵਰ ਨਾ ਦੂਜਾ ਤੁਝੈ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਕਿਰਪਾਲੂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਕੀਰਤਨ ਰੂਪ ਵਿੱਚ ਆਪ ਜੀ ਨੇ ਸਰਵਣ ਕੀਤੇ ਨੇ। ਅੱਜ ਜੋ ਹਜ਼ੂਰ ਨੇ ਇਸ ਅਸਥਾਨ ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ। ਅੱਜ ਦਾ ਇਹ ਅੰਮ੍ਰਿਤ ਬਚਨ ਬਿਹਾਗੜੇ ਕੀ ਜੋ ਵਾਰ ਬਿਹਾਗੜੇ ਰਾਗ ਵਿੱਚ ਜੋ ਵਾਰ ਧੰਨ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਇਸ ਦੀ ਨੌਵੀਂ ਪੌੜੀ ਔਰ ਇਸ ਨੌਵੀਂ ਪੌੜੀ ਨਾਲ ਆਏ ਹੋਏ ਦੋ ਸ਼ਲੋਕ ਪੌੜੀ ਧੰਨ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀ ਹੈ ਤੇ ਸ਼ਲੋਕ ਦੋਨੋਂ ਸਹਿਬ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ। ਇਸ ਅੰਮ੍ਰਿਤ ਬਾਣੀ ਇਸ ਪੌੜੀ ਦੇ ਵਿੱਚ ਇਸ ਵਾਰ ਵਿੱਚ 21 ਪੌੜੀਆਂ ਨੇ ਤੇ 21 ਪੌੜੀਆਂ ਦੇ ਨਾਲ ਕਈ ਸ਼ਲੋਕ ਹਰ ਇੱਕ ਪੌੜੀ ਨਾਲ ਦੋ ਦੋ ਸ਼ਲੋਕ ਨੇ ਪਰ ਇੱਕ ਬਾਰਵੀਂ ਪੌੜੀ ਐਸੀ ਹੈ ਜਿਸ ਦੇ ਨਾਲ ਹਜ਼ੂਰ ਨੇ ਤਿੰਨ ਸ਼ਲੋਕ ਦਰਜ ਕੀਤੇ। ਆਓ ਇਸ ਪਵਿੱਤਰ ਪੌੜੀ ਔਰ ਸ਼ਲੋਕਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸ਼ਰਤ ਜ਼ਰੂਰ ਕਰ ਦੇਵਾਂ ਕਿ ਪਹਿਲੇ ਸ਼ਲੋਕ ਵਿੱਚ ਗੁਰੂ ਅਮਰਦਾਸ ਜੀ ਇੱਕ ਸ਼ੇਖ ਨੂੰ ਮੁਖਾਤਬ ਕਰਕੇ ਬਚਨ ਪੈ ਕਹਿੰਦੇ ਨੇ ਕਿ ਜਿਹੜਾ ਹੱਥ ਕਰਕੇ ਆਪਣੇ ਵੱਲੋਂ ਕਮਾਈ ਤਾਂ ਕਰਦਾ ਹੈ ਪਰ ਮਾਰਗ ਦੇ ਮਾਰਗ ਤੇ ਚੱਲਣ ਦਾ ਯਤਨ ਤਾਂ ਕਰਦਾ ਹੈ ਪਰ ਅੰਦਰੋਂ ਅੱਤ ਦਾ ਹੰਕਾਰੀ ਹੈ, ਅੰਦਰੋਂ ਅੱਤ ਦਾ ਕ੍ਰੋਧੀ ਹੈ। ਤੇ ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਜੇ ਅੰਦਰ ਦਾ ਕ੍ਰੋਧ, ਅੰਦਰ ਦਾ ਅਹੰਕਾਰ, ਅੰਦਰ ਦਾ ਹੱਥ ਨਹੀਂ ਤੂੰ ਛੱਡਦਾ ਪਿਆ ਤੇ ਤੇਰੇ ਅੰਦਰ ਨੂੰ ਸ਼ਾਂਤੀ ਕਦੀ ਨਹੀਂ ਆਉਣੀ। ਦੂਜੇ ਸ਼ਲੋਕ ਵਿੱਚ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਮਿਹਰ ਕੀਤੀ ਕਿ ਮਨਮੁਖ ਬੰਦਾ ਕੇਵਲ ਮਾਇਆ ਵਿੱਚ ਖਚਤ ਹੈ, ਉਹਦੇ ਅੰਦਰ ਪ੍ਰਭੂ ਲਈ, ਗੁਰੂ ਲਈ ਕੋਈ ਪਿਆਰ ਨਹੀਂ। ਸਾਰੀ ਜ਼ਿੰਦਗੀ ਉਹ ਕੂੜ ਦੇ ਗੱਡੀ ਧੋਂਦਾ ਰਹਿੰਦਾ ਹੈ। ਪੌੜੀ ਵਿੱਚ ਦਾਤਾਰ ਜੀ ਨੇ ਉਸ ਪ੍ਰਭੂ ਦਾ ਸ਼ੁਕਰ ਕੀਤਾ ਹੈ ਕਿ ਸਭ ਕੁਝ ਬਣਾਉਣ ਵਾਲਾ, ਵਿੱਚ ਵਰਤਣ ਵਾਲਾ ਤੂੰ ਆਪ ਹੈ ਤੇ ਤੂੰ ਹੀ ਕਿਰਪਾ ਕਰੇ ਤੇ ਕਿਸੇ ਹਿਰਦੇ ਨੂੰ ਨਾਮ ਦਾ ਕੀਮਤੀ ਰਤਨ ਪ੍ਰਾਪਤ ਹੋ ਜਾਂਦਾ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਵਾਚਣ ਤੋਂ ਪਹਿਲਾਂ ਸੰਖੇਪ ਜਾਂ ਭਾਗ ਇਸ ਕਰਕੇ ਅਰਥ ਕੀਤੇ ਨੇ ਕਿ ਤਿੰਨਾਂ ਦਾ ਪ੍ਰਕਰਨ ਵੱਖਰੋ ਵੱਖਰਾ ਹੈ। ਹਜ਼ੂਰ ਮੇਰ ਕਰ ਆਪ ਵਿੱਚ ਵਰਤ ਕੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈ। ਆਪ ਬਖਸ਼ੋ ਅਤੀਤ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਪਹਿਲੇ ਸ਼ਲੋਕ ਵਿੱਚ ਕਿਰਪਾਲਤਾ ਕੀਤੀ ਹੈ। ਸ਼ੇਖਾ ਅੰਦਰੋਂ ਜੋਰ ਛੱਡ ਤੋਂ ਭਉ ਕਰ ਚੱਲ ਗਵਾਏ। ਸ਼ੇਖਾ ਇਹਦਾ ਮਤਲਬ ਕਿਸੇ ਸ਼ੇਖ ਨੂੰ ਮੁਖਾਤਬ ਕਰਕੇ ਹਜ਼ੂਰ ਨੇ ਇਹ ਸ਼ਬਦ ਕਹਿਣੇ, ਅੰਦਰੋਂ ਜੋਰ ਛੱਡ ਤੋਂ ਆਪਣੇ ਅੰਦਰ ਜੋ ਤੂੰ ਹੱਥ ਕਰਕੇ ਬੈਠਾ ਹੈ, ਜਿੱਦ ਕਰਕੇ ਬੈਠਾ ਹੈ, ਇਸ ਜਿੱਦ ਨੂੰ ਇਸ ਹੱਥ ਨੂੰ ਛੱਡ ਦੇ। ਭਉ ਕਰ, ਭਉ ਦਾ ਅਰਥ ਆਪਣੇ ਮਨ ਵਿੱਚ ਤੋਂ ਗੁਰੂ ਦਾ ਅਦਬ ਕਰ ਕੁਝ ਕਰ, ਤੇ ਝੱਲ ਗਵਾਏ ਜਿਹੜਾ ਤੇਰੇ ਅੰਦਰ ਝੱਲ ਹੋਣਾ। ਤੂੰ ਸ਼ਦਾਈਆਂ ਦੀ ਤਰ੍ਹਾਂ ਮਨ ਜੋ ਮੂੰਹ ਵਿੱਚ ਆਉਂਦਾ ਬੋਲੀ ਜਾਣਾ, ਇਸ ਝੱਲ ਕੋੜੇ ਨੂੰ ਛੱਡ ਦੇ, ਹੱਥ ਨੂੰ ਛੱਡ ਦੇ ਤੇ ਉਸ ਪਰਮਾਤਮਾ ਦੀ ਭਗਤੀ ਤੂੰ ਭੈ ਵਿੱਚ ਰਹਿ ਕੇ ਕਰੇ ਤੇ ਦੇਖ ਤੇਰੇ ਅੰਦਰ ਨੂੰ ਸ਼ਾਂਤੀ ਮਿਲੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਘਾਲਣਾ ਨੂੰ, ਕਮਾਈ ਨੂੰ ਪ੍ਰਵਾਨ ਕੀਤਾ ਹੈ। ਪਰ ਇੱਕ ਬਚਨ ਮੇਰੇ ਦਾਤਾਰ ਨੇ ਵਾਰ ਵਾਰ ਬਾਣੀ ਵਿੱਚ ਕਿਹਾ ਹੈ ਕਿ ਕਈ ਬੰਦੇ ਆਪਣੇ ਸਰੀਰ ਨੂੰ ਖਰਚ ਕਰਕੇ ਦੁੱਖ ਦਿੰਦੇ ਨੇ ਪਰ ਸਾਰੀ ਜ਼ਿੰਦਗੀ ਉਹ ਖਰਚ ਸਾਧਨਾ ਕਰਨ ਦੇ ਬਾਵਜੂਦ ਉਹਨਾਂ ਦੇ ਅੰਦਰ ਨੂੰ ਪੂਰਨ ਤੌਰ ਤੇ ਸ਼ਾਂਤੀ ਟਿਕਾ ਨਹੀਂ ਆਉਂਦਾ। ਅੰਦਰੋਂ ਹੰਕਾਰ ਵੀ, ਅੰਦਰੋਂ ਕ੍ਰੋਧ ਵੀ, ਅੰਦਰ ਮੈਂ ਮੇਰੀ ਵੀ ਉਹਨਾਂ ਦੇ ਬਣੀ ਰਹਿੰਦੀ। ਸਹਿਜ ਕਿਰਪਾਲੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਸੰਬੰਧੀ ਕੁਝ ਬਚਨ ਕਹੇ ਨੇ। ਜਿਵੇਂ ਆਪਾਂ ਪੜ੍ਹਦੇ ਹਾਂ, ਬਾਬਾ ਫਰੀਦ ਸਾਹਿਬ ਨੇ ਇੱਕ ਸ਼ਬਦ ਕਿਹਾ ਹੈ, ਸਲੋਕ ਹੈ ਉਹਨਾਂ ਦਾ, ਕਹਿੰਦੇ ਨੇ ਖੇ ਪ੍ਰਭੂ, ਖੇ ਰੱਬ ਜੀ, ਜੇ ਜ਼ਰੂਰਤ ਪਵੇ ਤੇ ਮੈਂ ਆਪਣੇ ਤਨ ਨੂੰ ਇਸ ਤਰ੍ਹਾਂ ਤਪਾ ਦੇਵਾਂਗਾ ਸਾਧਨਾ ਕਰ ਕਰਕੇ ਕਿ ਜਿਵੇਂ ਮਾਨੋ ਕੋਈ ਤੰਦੂਰ ਬਾਲਦਾ ਹੋਵੇ ਤੇ ਉਸ ਤੰਦੂਰ ਵਿੱਚ ਬਾਲਣ ਪਾਏ, ਲੱਕੜਾਂ ਪਾਏ ਤੇ ਲੱਕੜਾਂ ਬਾਲਣ ਦੇ ਨਾਲ ਤੰਦੂਰ ਤੱਪ ਜਾਂਦਾ ਹੈ। ਕਹਿੰਦੇ ਜੇ ਮੈਨੂੰ ਲੋੜ ਪਵੇ ਮੈਂ ਆਪਣੀਆਂ ਹੱਡਾਂ ਹੱਡਾਂ ਨੂੰ ਇਸ ਸਰੀਰ ਦੇ ਵਿੱਚ ਪਏ ਕੋਈ ਹੱਡ ਲੱਕੜ ਦੀ ਤਰ੍ਹਾਂ ਬਾਲ ਦਿਆਂ, ਤੰਦੂਰ ਦੀ ਤਰ੍ਹਾਂ ਤਨ ਨੂੰ ਤਪਾ ਦਿਆਂ ਤੇ ਸਿਰ ਪਰਨੇ ਹੋ ਕੇ ਮੈਂ ਤੇਰੇ ਦਰ ਤੇ ਆਵਾਂ ਪਰ ਕਹਿੰਦੇ ਨੇ ਜੇ ਮੈਨੂੰ ਪਿਆਰਾ ਮਿਲ ਜਾਏ, ਪਰ ਸਤਿਗੁਰੂ ਨੇ ਦੇਖੋ ਨਾਲ ਇੰਨੀ ਕਿਰਪਾ ਕਰ ਦਿੱਤੀ ਤੇ ਨਾਲ ਕਹਿ ਦਿੱਤਾ ਦੇਖੋ ਭਾਈ ਕਿ ਤਨ ਨੂੰ ਤੰਦੂਰ ਦੀ ਤਰ੍ਹਾਂ ਹੱਥ ਕਰਕੇ ਤਪਾਉਣ ਦੀ ਲੋੜ ਨਹੀਂ, ਖੱਡੀਆਂ ਨੂੰ ਲੱਕੜ ਦੀ ਤਰ੍ਹਾਂ ਬਾਲਣ ਦੀ ਜ਼ਰੂਰਤ ਨਹੀਂ, ਸਿਰ ਤੁਰਨੇ ਹੋ ਕੇ ਚੱਲਣ ਦੀ ਲੋੜ ਨਹੀਂ। ਜੇਕਰ ਕਿਸੇ ਦੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਜਾਏ ਤੇ ਉਹ ਘਰ ਬੈਠੀ ਮਾਲਕ ਦੀ ਰਹਿਮਤ ਲੈ ਸਕਦਾ ਹੈ। ਹਜ਼ੂਰ ਨੇ ਇਹੋ ਜਿਹਾ ਹੱਥ ਤੋਂ ਵਰਤਿਆ ਹੋਇਆ ਬਾਬਾ ਫਰੀਦ ਸਾਹਿਬ ਨੇ ਸ਼ਬਦ ਕਹਿ ਕਿ ਤਨ ਤਪੈ ਤਨੂਰ ਜਿਉ ਬਾਲਣ ਖੱਟ ਬੁਲਾ ਪੈਰੀ ਹੱਕਾ ਸਿਰ ਜੁਲਾ ਜੇ ਮੂੰਹ ਤਰੀ ਬੁਲਾਨ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਨਾਲ ਕਿਰਪਾ ਕਰ ਦਿੱਤੀ। ਕਹਿਣ ਲੱਗੇ ਤਨ ਨਾ ਤਪਾਏ ਤਨੂਰ ਜਿਉ ਬਾਲਣ ਖੱਜ ਨਾ ਬਾਹਰ, ਕਿ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾਉਣ ਦੀ ਲੋੜ ਨਹੀਂ, ਹੱਡੀਆਂ ਨੂੰ ਬਾਲਣ ਦੀ ਤਰ੍ਹਾਂ ਬਾਲਣ ਦੀ ਲੋੜ ਨਹੀਂ। ਤਨ ਨਾ ਤਪਾਏ ਤੰਦੂਰ ਜਿਉ ਬਾਲਣ ਖੱਜ ਨਾ ਬਾਹਰ, ਸਿਰ ਪੈਰੀ ਕਿਆ ਫੇੜਿਆ ਅੰਦਰ ਫਿਰੀ ਸੰਭਾਲ, ਕਿ ਸਿਰ ਨੂੰ ਪੈਰਾਂ ਨੂੰ ਦੁੱਖ ਨਹੀਂ ਜਾਏ, ਤਨ ਨੂੰ ਹੱਥ ਨਾਲ ਖੋਈ ਜਾਏ, ਸਰੀਰ ਤੇਰੇ ਨੇ ਕੀ ਵਿਗਾੜਿਆ ਹੈ, ਹੱਥ ਕਰਕੇ ਇਹਨੂੰ ਦੁੱਖ ਨਾ ਦੇ। ਇਸੇ ਤਰ੍ਹਾਂ ਮੇਰੇ ਸਰਦਾਰ ਨੇ ਇੱਕ ਹੋਰ ਬਚਨ ਕਿਹਾ ਹੈ ਸਮਰਿਧ ਬਾਣੀ ਵਿੱਚ, ਇਹ ਸ਼ਬਦ ਨੇ ਦੇਖੋ ਕਈ ਵਾਰੀ ਬੰਦਾ ਬਾਹਰੋਂ ਹੱਥ ਕਰਕੇ ਭਗਤੀ ਦੀ ਗੱਲ ਕਰਦਾ ਹੈ ਪਰ ਅੰਦਰ ਬਿਲਕੁਲ ਸੁੱਕਾ ਰੁੱਖਾ ਰਹਿੰਦਾ, ਅੰਦਰ ਉਹਦੇ ਪ੍ਰੇਮ ਹੁੰਦਾ ਹੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇੱਕ ਸਾਖੀ ਵੀ ਆਉਂਦੀ, ਪਰ ਮੈਂ ਬੇਨਤੀ ਕਰਾਂ ਬਾਣੀ ਤੋਂ ਬਾਹਰ ਜਾ ਕੇ ਜੋ ਸਰਦਾਰ ਜੀ ਨੇ ਬਾਣੀ ਵਿੱਚ ਦੱਸਿਆ ਹੈ ਉਸ ਮੁਤਾਬਕ ਉਸ ਘਟਨਾ ਨੂੰ ਜਦੋਂ ਅਸੀਂ ਪੜ੍ਹਨੇ, ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤੇ ਇੱਕ ਸਾਧ ਵੈਸ਼ਨੋ ਸਾਧ ਨੇ, ਤੇ ਉਹਨਾਂ ਦਾ ਕੰਮ ਕੀ ਹੈ ਕਿ ਜਦੋਂ ਉਹ ਪ੍ਰਸ਼ਾਦ ਪਾਣੀ ਤਿਆਰ ਕਰਦੇ ਨੇ ਤੇ ਜਿਸ ਧਰਤੀ ਤੇ ਉਹਨਾਂ ਨੇ ਰੋਟੀ ਪਕਾਣੀ ਹੈ ਉੱਥੇ ਉਹ ਚਾਰ ਚੁਫੇਰੇ ਲਕੀਰਾਂ ਵੀ ਖਿੱਚਦੇ। ਮੈਂ ਸਿਰਫ ਬੇਨਤੀ ਕਰਨੀ ਕਈ ਵਾਰੀ ਕਰਮ ਦੇ ਧਰਮ ਕਰਮ ਧਰਮ ਕਰਦੇ ਆ ਬੰਦਾ ਅੰਦਰੋਂ ਬਿਲਕੁਲ ਪੱਥਰ ਦੀ ਤਰ੍ਹਾਂ ਪੱਕਾ ਹੁੰਦਾ ਹੈ, ਪੱਥਰ ਦੀ ਤਰ੍ਹਾਂ ਕਠੋਰ ਹੁੰਦਾ ਹੈ, ਉਹਦੇ ਅੰਦਰ ਸ਼ਾਂਤੀ ਨੇ। ਉਹ ਕੀ ਕਰਦਾ ਵੀ ਉਹਨੇ ਚਾਰ ਚੁਫੇਰੇ ਲਕੀਰਾਂ ਵੀ ਕੱਢਣੀਆਂ ਨੇ, ਕਾਲ ਵੀ ਕੱਢਣੀ, ਚੌਂਕਾ ਵੀ ਉਹ ਚੰਗੀ ਤਰ੍ਹਾਂ ਸਾਫ ਕਰਦਾ, ਲੱਕੜਾਂ ਨੂੰ ਧੋ ਕੇ ਉਹ ਚੁੱਲ੍ਹੇ ਵਿੱਚ ਬਾਲਦਾ। ਤੇ ਅੱਜ ਕਹਿੰਦੇ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਕਿਹਾ ਜਾ ਸਜਣਾ ਕਿ ਅੱਗ ਬਾਲੀਏ ਉਸ ਸਾਧੂ ਨੇ, ਤੇ ਉਹਨਾਂ ਤੋਂ ਅੱਗ ਲੈ ਕੇ ਆ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਬਚਨ ਸੁਣ ਕੇ ਉਸ ਬਾਜੀ ਕੋਈ ਅੱਗ ਵਾਲੇ ਪਾਸੇ ਗਏ, ਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਕੱਲੀ ਸਾਖੀ ਨਹੀਂ। ਜਦੋਂ ਭਾਈ ਸਾਹਿਬ ਨੇ ਇੱਕੋ ਦਮ ਉਹਦੇ ਚੌਂਕੇ ਵਿੱਚ ਉਹਦੀਆਂ ਕੱਢੀਆਂ ਹੋਈਆਂ ਕਾਲਾ ਲਕੀਰਾਂ ਵਾਲੇ ਚੌਂਕੇ ਵਿੱਚ ਆਪਣਾ ਪੈਰ ਪਾਇਆ ਤੇ ਕਹਿੰਦੇ ਨੇ ਉਸ ਸਾਧੂ ਦੇ ਅੰਦਰ ਇੰਨਾ ਕੁ ਗੁੱਸੇ ਦੀ ਅੱਗ ਭੜਕੀ ਕਿ ਬਲਦੀ ਹੋਈ ਅੱਗ ਬਲਦੇ ਹੋਏ ਉਸ ਲੱਕੜ ਨੂੰ ਲੈ ਕੇ ਭਾਈ ਮਰਦਾਨੇ ਦੇ ਪਿੱਛੇ ਦੌੜਿਆ, ਇਸ ਕਰਕੇ ਕਿ ਭਾਈ ਮਰਦਾਨੇ ਨੂੰ ਜਿਉਂਦੇ ਦੀ ਅੱਗ ਨਾਲ ਫੂਕ ਦੇ। ਉਹਦੇ ਫਿਰ ਸ਼ਾਹੀਕਾਰ ਲਿਖਦੇ ਨੇ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ। ਮੈਂ ਸਾਖੀ ਵੱਲ ਜਾਂਦਾ ਹਾਂ ਸਿਰਫ ਇਸ ਸਿਧਾਂਤ ਵੱਲ ਕਿ ਕਈ ਵਾਰੀ ਬੰਦਾ ਬਾਹਰੋਂ ਕਰਮ ਧਰਮ ਕਰਦਾ ਹੈ ਪਰ ਅੰਦਰ ਜਿਹੜਾ ਉਹ ਰੁੱਖਾ ਸੁੱਕਾ ਪੱਥਰ ਦੀ ਤਰ੍ਹਾਂ ਪੀੜਾ ਰਹਿੰਦਾ ਹੈ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ ਤੇ ਬੇਨਤੀ ਕੀਤੀ, ਦਾਤਾ ਜੀ ਆਪ ਜੀ ਨੇ ਫਰਮਾਇਆ ਸੀ ਕਿ ਅੱਗ ਲੈ ਕੇ ਆਓ, ਦੇਖੋ ਇਹ ਬੰਦਾ ਤਾਂ ਮੈਨੂੰ ਜਿਉਂਦੇ ਨੂੰ ਅੱਗ ਨਾਲ ਫੂਕਣ ਲਈ ਤਿਆਰ ਹੈ। ਉੱਥੇ ਹਜ਼ੂਰ ਨੇ ਉਸ ਸਾਧੂ ਨੂੰ ਮੁਖਾਤਬ ਕਰਕੇ ਇੱਕ ਬਚਨ ਕਹਿ ਤਰ ਭਰੇ ਪੁਰਖਾ, ਪਰਮੇਸ਼ਵਰ ਦੀ ਕੀਰਤੀ ਕਰਨ ਵਾਲਾ ਹੈ ਭਾਈ ਮਰਦਾਨਾ, ਪਿਆਰ ਵਿੱਚ ਭਿੱਜ ਕੇ ਕੀਰਤਨ ਕਰਦਾ ਹੈ, ਤੈਨੂੰ ਕੁਛ ਕਿਹਾ ਨਹੀਂ, ਕੀ ਜ਼ਰੂਰਤ ਹੈ ਕਿ ਅੱਗ ਲੈ ਕੇ ਬਲਦੇ ਹੋਏ ਚੋਰ ਨਾਲ ਅੱਗ ਨਾਲ ਇਹਨੂੰ ਸਾੜਨ ਲੱਗਾ ਹੈ। ਤੇ ਉਹ ਸੱਜਣ ਨੇ ਸ਼ਬਦ ਕਿਹਾ, ਕਹਿੰਦਾ ਬੈਵਾ ਵੈਸ਼ਨੋ ਸਾਧ, ਇਸ ਬੰਦੇ ਨੇ ਮੇਰੇ ਚੌਂਕੇ ਵਿੱਚ ਆਪਣੇ ਪੈਰ ਪਾਏ ਨੇ, ਇਹਦੇ ਪੈਰ ਪਾਉਣ ਦੇ ਨਾਲ ਮੇਰਾ ਚੌਂਕਾ ਭਿੱਜ ਗਿਆ। ਮਹਾਰਾਜ ਕਹਿੰਦੇ ਨੇ ਕਿਉਂ? ਕਹਿੰਦੇ ਅਸਲ ਵਿੱਚ ਨੀਵੀਂ ਦਾਤਾ ਹੈ, ਇਹਦੇ ਚੌਂਕੇ ਵਿੱਚ ਪੈਰ ਪਾ ਦੇ ਮੇਰਾ ਚੌਂਕਾ ਭਿੱਜ ਜਾਂਦਾ ਹੈ। ਉੱਥੇ ਸਾਹਿਬ ਨੇ ਬੜੇ ਇਕਬਾਲ ਦੇ ਬਚਨ ਕਹਿ ਕਹਿਣ ਲੱਗੇ ਦੇਖ ਤੂੰ ਬਾਹਰੋਂ ਤਾਂ ਚਾਰ ਚੇਰੇ ਲਕੀਰਾਂ ਕੱਢੀਆਂ ਨੇ ਕਿ ਮੇਰੇ ਚੌਕੇ ਨੂੰ ਕੋਈ ਭ੍ਰਿਸ਼ਟ ਨਾ ਕਰ ਜਾਏ, ਪਰ ਆਪਣੇ ਅੰਦਰ ਦੇ ਚੌਕੇ ਵੱਲ ਝਾਤੀ ਮਾਰ ਕੇ ਦੇਖ, ਤੇਰਾ ਅੰਦਰ ਦਾ ਚੌਕਾ ਤਾਂ ਕਈ ਜਨਮਾਂ ਦਾ ਭ੍ਰਸ਼ਟ ਹੋਇਆ ਪਿਆ, ਬਾਹਰੋਂ ਤੋਂ ਭਾਵੇਂ ਸਾਧੂ ਬਣਿਆ ਪਰ ਅੰਦਰ ਤੇਰੀ ਬਿਰਤੀ ਸਹਿਤ ਵਾਲੀ ਹੈ। ਉਹ ਕਹਿੰਦਾ ਨਾਰਾਜ਼ ਕਿਉਂ? ਉਹਦੇ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਵਿੱਚੋਂ ਬਚਨ ਹੈ, ਹਜ਼ੂਰ ਕਹਿੰਦੇ ਕਬੁੱਧ ਦੋਮਣੀ ਉਦਯਾ ਕਸ਼ਾਇਣ, ਦੋਮਣੀ ਦਾ ਅਖਰੀ ਅਰਥ ਹੁੰਦਾ ਵਿਰਾਸਤ। ਕਹਿੰਦੇ ਜੇ ਤੂੰ ਕਹਿੰਦੇ ਵੀ ਵਿਰਾਸੀ ਇਹਦੇ ਪੈਰ ਪੈ ਗਏ, ਮੇਰਾ ਚੌਕਾ ਭਿੱਜ ਗਿਆ। ਕਬੁੱਧ ਦਾ ਅਰਥ ਭੈੜੀ ਬੁੱਧੀ, ਕਹਿੰਦੇ ਜਿਹੜੀ ਆ ਤੇਰੀ ਭੈੜੀ ਅਕਲ ਭੈੜੀ ਬੁੱਧੀ ਹੈ ਨਾ ਸਾਹਿਬ। ਕਹਿੰਦੇ ਇਹ ਤਾਂ ਮਾਨਵ ਦੋਮਣੀ ਦੀ ਤਰ੍ਹਾਂ ਨਿਰਾਸ਼ਨ ਦੀ ਤਰ੍ਹਾਂ ਹੈ। ਕਬੁੱਧ ਦੋਮਣੀ ਉਦਯਾ ਕਸ਼ਾਇਣ, ਇਹ ਤੇ ਸ਼ਬਦ ਹੈ ਉਦਯਾ। ਉਦਯਾ ਦਾ ਅਰਥ ਜਿਹਦੇ ਚਿੱਤ ਵਿੱਚ ਦਇਆ ਨਹੀਂ, ਕਸ਼ੈਣ ਦਾ ਅਰਥ ਆਪ ਸਮਝਦੇ ਹੋ ਕਿ ਕਸਾਈਆਂ ਵਾਲੇ ਕਰਮ ਕਰਨੇ, ਜੀਵ ਘਾਤ ਕਰਨਾ। ਸਾਹਿਬ ਕਹਿੰਦੇ ਤੇਰਾ ਅੰਦਰ ਨਿਰਦਈ ਹੈ, ਨਿਰਦਈ ਗੁਣ ਹੈ, ਕਸਾਈ ਗੁਣ ਹੈ, ਤੇ ਜੇ ਤੇਰਾ ਅੰਦਰ ਦਇਆ ਨਹੀਂ ਤੇ ਬਾਹਰੋਂ ਤੂੰ ਜਿਤਨਾ ਮਰਜ਼ੀ ਕਹੀ ਜਾਏ, ਬਾਹਰੋਂ ਕਸਾਈਆਂ ਤੋਂ ਨਫ਼ਰਤ ਕਰਨਾ ਹੈ, ਪਰ ਆਪਣੇ ਅੰਦਰ ਨੂੰ ਪੁੱਛ ਕੇ ਦੇਖ, ਤੇਰਾ ਅੰਦਰ ਤਾਂ ਕਸਾਈਆਂ ਤੋਂ ਵੱਧ ਨਿਰਦਈ ਹੋਇਆ ਬੈਠਾ। ਬਹੁਤ ਡੂਬਣੀ ਕਦਯਾ ਕਸਾਇਣ, ਪਰ ਨਿੰਦਾ ਘੱਟ ਚੂੜੀ। ਜਦੋਂ ਤੂੰ ਕਹਿੰਦੇ ਵੀ ਬੁਲਾਣਾ ਇਸ ਜਾਤ ਹੈ ਕਿ ਇਹਦਾ ਤਨ ਮੇਰੇ ਤਾਂ ਇਹਦੇ ਤਨ ਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ, ਤੇ ਬਾਬਾ ਨਾਨਕ ਜੀ ਕਹਿੰਦੇ ਜਦੋਂ ਤੂੰ ਪਰਾਈ ਨਿੰਦਿਆ ਕਰਨਾ। ਹੁਣ ਦੇਖੋ ਮੈਂ ਇੱਕ ਬੇਨਤੀ ਕਰ ਗਿਆ, ਇੱਥੇ ਇਹ ਨਾ ਸਮਝਿਓ ਕਿ ਕਿਸੇ ਚੂੜੇ ਨੂੰ ਨਿੰਦਿਤ ਸ਼ਬਦ ਵਰਤੇ, ਅਸੀਂ ਇਹਨਾਂ ਸ਼ਬਦਾਂ ਦੇ ਭਾਵ ਨੂੰ ਸਮਝੀਏ। ਕਹਿੰਦੇ ਜੇ ਤੂੰ ਕਹਿੰਦੇ ਵੀ ਫਲਾਣਾ ਬੰਦਾ ਨਿੱਜੀ ਜਾਤ ਦਾ ਚੂੜਾ ਹੈ, ਉਹਦਾ ਤਨ ਜਿਹੜਾ ਉਹਦਾ ਪਰਛਾਵਾਂ ਪੈ ਤੇ ਮੈਂ ਚੌਂਕਾ ਭਿੱਜਦਾ, ਕਹਿੰਦੇ ਨੇ ਉਹ ਤਾਂ ਸੱਜਣਾ ਕੇਵਲ ਕੂੜੇ ਨੂੰ ਸਿਰ ਤੇ ਧੋਂਦੇ ਨੇ, ਤੇ ਤੂੰ ਨਿੰਦਿਆ ਕਰ ਕਰਕੇ ਆਪਣੀ ਜ਼ਬਾਨ ਨਾਲ ਲੋਕਾਂ ਦਾ ਗੰਦ, ਆਪਣੀ ਜ਼ਬਾਨ ਨਾਲ ਲੋਕਾਂ ਦਾ ਕੂੜ, ਉਹਨਾਂ ਦੇ ਔਗਣ ਆਪਣੇ ਅੰਦਰ ਕੱਟੀ ਜਾਂਦਾ ਹੈ। ਕਿਸੇ ਨੂੰ ਮਾੜਾ ਕਹਿਣ ਦੀ ਬਜਾਏ ਆਪਣੇ ਅੰਦਰ ਝੋਤੀ ਮਾਰ, ਜਦੋਂ ਤੂੰ ਪਰਾਈ ਨਿੰਦਿਆ ਕਰਦਾ ਹੈ, ਇਹ ਮਨ ਲੋਕਾਂ ਦੀ ਮੈਲ ਆਪਣੇ ਸਿਰ ਤੇ ਕੀ ਚੁੱਕਣਾ ਹੈ, ਆਪਣੇ ਹਿਰਦੇ ਤੇ ਪਾਣਾ ਪੀ। ਧਿਆਨ ਦਿਆ ਜੇ ਭੈੜੀ ਬੁੱਧੀ ਨਿਰਾਸ਼ਨ ਦੀ ਤਰ੍ਹਾਂ ਹੈ, ਨਿਰਦਇਆ ਇਹ ਤੇਰੇ ਅੰਦਰ ਕਸ਼ੈਣ ਦੀ ਤਰ੍ਹਾਂ ਹੈ। ਮੇਰੇ ਕਿਰਪਾਲੂ ਦਾਤਾ ਜੀ ਕਹਿੰਦੇ ਨੇ ਪਰਾਈ ਨਿੰਦਿਆ ਕਰਨੀ ਇਹ ਮਾਨੋ ਇੱਕ ਲੋਕਾਂ ਦੇ ਕੂੜ ਨੂੰ ਧੋਣਾ ਹੈ, ਤੇ ਕਹਿੰਦੇ ਜਿਹੜਾ ਤੇਰੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਨੇ ਨਾ, ਇਦੋਂ ਵੱਧ ਚੰਡਾਲ ਕੋਈ ਨਹੀਂ। ਕਹਿੰਦੇ ਆਚਾਰ ਤਾਂ ਤੇਰੇ ਅੰਦਰ ਪਹਿਲੇ ਬੈਠੀਆਂ ਪਈਆਂ ਨੇ, ਭੈੜੀ ਬਿਰਤੀ, ਨਿਰਦੈਤਾ, ਅੰਦਰ ਤੇਰੇ ਪਰਾਈ ਨਿੰਦਿਆ ਤੇ ਕ੍ਰੋਧ ਚੰਡਾਲ ਬੈਠਾ। ਬਾਹਰ ਜਿਤਨੀਆਂ ਮਰਜ਼ੀ ਲਕੀਰਾਂ ਕੱਢੀ ਜਾ, ਅੰਦਰ ਆਪਣੇ ਨੂੰ ਕਿਤੇ ਰੱਬ ਦੇ ਚਰਨਾਂ ਦੀ ਜੋੜ ਹੈ, ਤੈਨੂੰ ਸਮਝ ਪੈ ਜਾਂਦੀ ਅੰਦਰ ਤੇਰਾ ਕਿਤੇ ਭਿੱਜ ਹੈ। ਹਜ਼ੂਰ ਨੇ ਸ਼ਬਦ ਵਰਤੇ ਸਨ ਕਿ ਕਬੁੱਧ ਦੋਮਣੀ ਕਦਯਾ ਕਸਾਇਣ, ਪਰ ਨਿੰਦਾ ਤਾਂ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਸੀਏ ਜਾਂ ਚਾਰੇ ਬੈਠੀਆਂ, ਬਾਹਰ ਦੀਆਂ ਲਕੀਰਾਂ ਕੀ ਕਰਨਗੀਆਂ ਜੇ ਅੰਦਰ ਭਿੱਜਦਾ ਨਹੀਂ। ਅੱਜ ਦੇ ਸਲੋਕਾਂ ਨੂੰ ਥੋੜਾ ਜਿਹਾ ਵਾਕੀਏ, ਹਜ਼ੂਰ ਨੇ ਆਰੰਭ ਚ ਕਿਹਾ ਸੇਖਾ ਅੰਦਰੋਂ ਜ਼ੋਰ ਛੱਡ ਤੂੰ। ਹੁਣ ਇੱਥੇ ਜ਼ੋਰ ਦਾ ਅਰਥ ਹੱਥ ਕਰਨਾ, ਤੇ ਹੱਥ ਦੋ ਤਰ੍ਹਾਂ ਦਾ ਹੁੰਦਾ ਹੈ। ਵੈਸੇ ਤੇ ਸਿਆਣਿਆਂ ਨੇ ਕਈ ਤਰ੍ਹਾਂ ਦੇ ਅਰਥ ਕੀਤੇ ਨੇ। ਇਸ ਅਸੀਂ ਅਰਦਾਸ ਵਿੱਚ ਵੀ ਸ਼ਬਦ ਪਿਛਲੇ ਸਾਲ ਵਿਚਾਰ ਰਿਹਾ ਸੀ ਕਿ ਖੱਤੀਆਂ ਜੱਪੀਆਂ ਤੇ ਤਪੀਆਂ, ਹੁਣ ਇਸ ਬਾਣੀ ਵਿੱਚ ਕਿਹੜੇ ਹੱਥ ਨੂੰ ਛੱਡਦੇ, ਤੇ ਅਰਦਾਸ ਵਿੱਚ ਅਸੀਂ ਜਿਹਨਾਂ ਖੱਤੀਆਂ ਨੇ ਹੱਥ ਕੀਤਾ ਸੀ ਉਹਨਾਂ ਦਾ ਧਿਆਨ ਧਰਨੇ। ਹੁਣ ਹੱਥ ਦੋ ਤਰ੍ਹਾਂ ਦਾ ਹੈ। ਭਾਈ ਸਾਹਿਬ ਸਿੰਘ ਨਾਭਾ ਜੀ ਲਿਖਦੇ ਨੇ ਮਹਾਨ ਕੋਸ਼ ਦੇ ਅੰਦਰ, ਕਹਿੰਦੇ ਇੱਕ ਤਾਂ ਹੱਥ ਹੁੰਦਾ ਹੈ ਕਿ ਅੰਦਰ ਦੇ ਹੰਕਾਰ ਨੂੰ ਨਾ ਛੱਡਣਾ, ਭਾਵੇਂ ਆਪ ਗਲਤ ਹੀ ਹੋਣਾ ਪਰ ਇਹ ਕਹੀ ਜਾਣਾ ਕਿ ਨਹੀਂ ਜੋ ਮੈਂ ਕਹਿੰਦਾ ਬਿਲਕੁਲ ਠੀਕ ਹੈ। ਆਪ ਭਾਵੇਂ ਕਰਮ ਕਾਂਡ ਕਰਨੇ, ਆਪ ਭਾਵੇਂ ਪਖੰਡ ਕਰਨਾ, ਇਹ ਪਖੰਡ ਉੱਤੇ ਜ਼ੋਰ ਪਾ ਕੇ ਕਹੀ ਜਾਣਾ ਕਿ ਮੈਂ ਦੁਨੀਆਂ ਵੀ ਝੂਠਾ ਨਾ ਹੋਵਾਂ। ਭਾਈ ਸਾਹਿਬ ਕਹਿੰਦੇ ਇਹ ਉਹ ਜਿਹਾ ਹੱਥ ਨਿਖੇਧ ਹੈ, ਦੂਜੇ ਪਾਸੇ ਉਹ ਹੱਥ ਹੈ ਕਿ ਜਿਵੇਂ ਭਾਈ ਤਾਰੂ ਸਿੰਘ ਵਰਗੇ ਆਪਣੀ ਖੋਪੜੀ ਨੂੰ ਲੁਹਾ ਦਿੰਦੇ ਨੇ ਪਰ ਕੇਸ ਨੇ ਕਤਲ ਹੋਣ ਦਿੰਦੇ, ਇੱਕ ਇਹ ਵੀ ਹੱਥ ਹੈ। ਕਹਿਣ ਲੱਗੇ ਛੋਟੇ ਲਾਲ ਗੁਰੂ ਦੇ ਉਹ ਸ਼ਹਾਦਤ ਜਾਣ ਤੀ ਜਾਂਦੇ ਨੇ ਪਰ ਸੂਬੇ ਦੇ ਸਾਹਮਣੇ ਝੁਕਦੇ ਨੀ। ਇੱਕ ਇਹ ਵੀ ਹੱਕ ਹੈ, ਇੱਕ ਉਹ ਹੱਕ ਹੈ ਕਿ ਸੱਚ ਉੱਤੇ ਪਹਿਰਾ ਦੇਣਾ, ਕਦੀ ਵੀ ਡੋਲਣਾ ਨਾ। ਇਸ ਹੱਕ ਨੂੰ ਪ੍ਰਵਾਨ ਕੀਤਾ ਤੇ ਦੂਜੇ ਪਾਸੇ ਮੂਰਖਤਾ ਕਰੀ ਜਾਣੀ ਤੇ ਆਪਣੀ ਮੂਰਖਤਾ ਤੇ ਦਾਵਾ ਕਰੀ ਜਾਣਾ ਮੈਂ ਨਾ ਮੰਨੂ ਮੇਰੇ ਸਾਹਿਬ ਕਹਿੰਦੇ ਇਹੋ ਜਿਹਾ ਹੱਕ ਪ੍ਰਵਾਨ ਨਹੀਂ। ਸ਼ੇਖਾ ਅੰਦਰੋਂ ਡੋਲ ਛੱਡ ਤੂੰ ਆਪਣੇ ਅੰਦਰ ਦੇ ਹੱਕ ਨੂੰ ਛੱਡ, ਮੂਰਖ ਕੁੜੇ ਨੂੰ ਛੱਡ ਤੇ ਅਗਲੀ ਤੋਂ ਕੇ ਭੈ ਕਰ। ਹੁਣ ਰੱਬ ਤੋਂ ਗੁਰੂ ਤੋਂ ਡਰਿਆ ਭੈ ਕਰ ਕਰ ਤੇਰੇ ਮਨ ਵਿੱਚ ਅਗਵ ਆ ਗਿਆ। ਗੁਰਮੁਖੋ ਜਗ ਦੀ ਦੋ ਤਰ੍ਹਾਂ ਦਾ, ਇੱਕ ਨਿਰਮਲ ਭਾਉ ਵਾਹਿਗੁਰੂ ਮੇਰ ਕਰੇ ਕਿਹਦੇ ਅੰਦਰ ਗੁਰੂ ਦਾ ਡਰ ਆ ਗਿਆ ਨਾ, ਜਿਹੜਾ ਰੱਬ ਤੋਂ ਡਰ ਲੱਗਦੇ ਹੈ ਉਹਨੂੰ ਦੁਨੀਆਂ ਦਾ ਕੋਈ ਡਰ ਨਹੀਂ ਗਏ। ਤੇ ਜਿਹੜਾ ਬੰਦਾ ਆਕੀ ਹੋ ਕੇ ਗੁਰੂ ਤੇ ਰੱਬ ਤੋਂ ਨਹੀਂ ਡਰਦਾ ਸੱਚ ਜਾਣੋ ਉਹਨੂੰ ਖਿੰਨ ਖਿੰਨ ਮੌਤ ਤੇ ਦੁਨੀਆਂ ਦਾ ਡਰ ਸਤਾਉਂਦਾ ਹੈ। ਬਾਣੀ ਵਿੱਚ ਇੱਕ ਸ਼ਲੋਕ ਆਇਆ ਉਹ ਮੈਂ ਜ਼ਰੂਰ ਅਰਥ ਕਰਨਾ ਤੇ ਉਹਦੇ ਅਰਥਾਂ ਨੂੰ ਥੋੜਾ ਜਿਹਾ ਸਮਝੀ। ਅੱਖਰ ਸਾਰੇ ਇੱਕੋ ਜਿਹੇ, ਡਰ ਸ਼ਬਦ ਦੀ ਵਰਤੋਂ ਤੇ ਚਾਰ ਪੰਜ ਵਾਰੀ ਕੀਤੀ ਤੇ ਜੇ ਜੀ ਉਹਦੇ ਅਰਥ ਨਹੀਂ ਕਰਾਂਗੇ ਨਾ ਤੁਹਾਨੂੰ ਸਮਝ ਨਹੀਂ ਪੈਣੀ ਵੀ ਡਰ ਦਾ ਅਰਥ ਕੀ। ਇਹ ਸ਼ਲੋਕ ਹੁੰਦਾ ਹੈ ਕਿ ਗੱਜਾ ਡਰ ਉਪਜੈ ਡਰ ਜਾਈ ਧਿਆਨ ਦਿਆ ਜੀ, ਇਹ ਤੂੰ ਭਾਉ ਕਰ ਅੰਦਰ ਰੱਬ ਦਾ ਡਰ ਵਿਖਾ। ਹੁਣ ਪਹਿਲਾਂ ਮੈਂ ਸ਼ਲੋਕ ਪੜ੍ਹ ਦੇਣਾ, ਗੱਡਾ ਡਰ ਉਪਜੈ ਡਰ ਜਾਈ ਤਾਂ ਡਰ ਹੈ ਡਰ ਰਿਹਾ ਸਮਾਈ, ਜੋ ਡਰ ਡਰੇ ਤਾਂ ਫਿਰ ਡਰ ਲੱਗੇ ਮੈਂ ਡਰ ਹੋਵਾ ਡਰ ਉੜ ਕੇ ਭੱਜ। ਹੁਣ ਕਈ ਵਾਰੀ ਸ਼ਬਦ ਡਰ ਹੈ ਤੇ ਅਸੀਂ ਸਮਝਾਂਗੇ ਵੀ ਇਹਦੇ ਅਰਥ ਕੀ ਹੋ ਗਿਆ। ਇੱਕ ਪਾਸੇ ਕਹਿੰਦੇ ਨੇ ਬੰਦਾ ਨਿਡਰ ਚਾਹੀਦਾ ਤੇ ਦੂਜੇ ਪਾਸੇ ਕਹਿੰਦੇ ਨੇ ਡੱਡਾ ਡਰ ਉਪਜੈ ਡਰ ਜਾਈ। ਡਰ ਉਪਜੈ ਉਪਜੈ ਦਾ ਹੁੰਦਾ ਪੈਦਾ ਹੋਣਾ ਤੇ ਜਾਈ ਦਾ ਹੁੰਦਾ ਚਲਾ ਜਾਣਾ। ਇਹ ਦਾਦਾ ਜੀ ਡੱਡਾ ਡਰ ਉਪਜੈ ਡਰ ਜਾਈ ਅਖਰੀ ਅਰਥ ਇਹ ਹੋਣਗੇ ਵੀ ਜੇ ਤੇਰੇ ਮਨ ਵਿੱਚ ਡਰ ਪੈਦਾ ਹੋ ਗਿਆ ਨਾ ਤੇ ਤੇਰੇ ਡਰ ਨੇ ਚਲੇ ਜਾਣਾ, ਅਖਰੀ ਅਰਥ ਇਹ। ਪ੍ਰਭਾਵ ਅਰਥ ਇਹਦੇ ਇਹ ਨੇ ਕਿ ਡੱਡਾ ਡਰ ਉਪਜੈ ਡੱਡੇ ਅੱਖਰ ਰਾਹੀਂ ਉਹ ਮਨੁੱਖਾ ਜਿਦਨ ਤੇਰੇ ਮਨ ਵਿੱਚ ਗੁਰੂ ਤੇ ਰੱਬ ਦਾ ਡਰ ਪੈਦਾ ਹੋ ਗਿਆ ਨਾ ਤੇ ਡਰ ਜਾਈ। ਆ ਜਿਹੜੇ ਦੁਨੀਆਂ ਦੇ ਤੈਨੂੰ ਡਰ ਲੱਗਦੇ ਨੇ ਇਹ ਡਰ ਤੇਰੇ ਅੰਦਰੋਂ ਉਡਾਰੀ ਮਾਰ ਕੇ ਚਲਾ ਜਾਏ। ਡੱਡਾ ਡਰ ਉਪਜੈ ਡਰ ਜਾਈ, ਜਿਹੜੇ ਬੰਦੇ ਰੱਬ ਤੋਂ ਡਰਦੇ ਨੇ ਉਹਨਾਂ ਦੇ ਮਨ ਵਿੱਚ ਸੱਚ ਜਾਣੋ ਫਿਰ ਦੁਨੀਆਂ ਦਾ ਭੈ। ਦੇਖੋ ਕੋਈ ਵੀ ਦੁਨੀਆਂ ਦੀ ਚੀਜ਼ ਹੈ ਕਿ ਨਹੀਂ ਜਿਹੜੀ ਰੱਬ ਦੇ ਡਰ ਵਿੱਚ ਨਹੀਂ। ਬੰਦਾ ਕਈ ਵਾਰੀ ਨਿਡਰ ਹੈ ਪਰ ਇਹ ਕਦੀ ਨਾ ਭੁੱਲੇ ਵੀ ਇਹਨੂੰ ਵੀ ਰੱਬ ਦੇ ਡਰ ਥੱਲੇ ਰਹਿਣਾ ਪੈਣਾ। ਜੇ ਕਹਿ ਮੈਂ ਨੀ ਰੱਬ ਦੀ ਪਰਵਾਹ ਕਰਦਾ, ਮੇਰੇ ਮਨ ਵਿੱਚ ਡਰ ਹੀ ਕੋਈ ਨੀ, ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਕਿ ਆਹ ਜਿਹੜੀ ਹਵਾ ਚੱਲਦੀ ਪਈ ਹੈ ਨਾ, ਅਸੀਂ ਰੋਜ਼ ਹਵਾ ਵਿੱਚ ਸਾਹ ਲੈਂਦੇ ਹਾਂ, ਕਹਿੰਦੇ ਹਵਾ ਆਪਣੀ ਮਰਜ਼ੀ ਨਾਲ ਨੀ ਚੱਲਦੀ, ਇਹ ਰੱਬ ਦੇ ਡਰ ਵਿੱਚ ਚੱਲਦੀ ਪਈ। ਕਹਿੰਦੇ ਜਿਹੜੀ ਅੱਗ ਲੱਕੜਾਂ ਵਿੱਚ ਪਈ ਹੈ ਨਾ, ਜਿੰਨੇ ਰੁੱਖ ਨੇ ਜਿੰਨੀਆਂ ਲੱਕੜਾਂ ਨੇ ਸਾਰੀਆਂ ਲੱਕੜਾਂ ਵਿੱਚ ਆ ਕੇ ਸਾਹਿਬ ਕਹਿੰਦੇ ਅਸਲ ਵਿੱਚ ਇਹ ਅੱਗ ਆਪਣੀ ਮਰਜ਼ੀ ਕਰੇ ਤੇ ਘਰਾਂ ਵਿੱਚ ਲੱਕੜਾਂ ਲੱਗੀਆਂ ਨੇ, ਘਰ ਲੱਕੜਾਂ ਦੇ ਬਣੇ ਨੇ, ਜੇ ਕਿਤੇ ਅੱਗ ਆਪਣੀ ਮਰਜ਼ੀ ਕਰੇ ਤੇ ਲੱਕੜ ਵਿੱਚੋਂ ਬਾਹਰ ਨਿਕਲ ਕੇ ਬੰਦੇ ਦਾ ਜੀਣਾ ਮੁਹਾਲ ਕਰ। ਕਹਿੰਦੇ ਲੱਕੜ ਦੇ ਵਿੱਚ ਪਈ ਹੋਈ ਅੱਗ ਵੀ ਕਿਤੇ ਭੈ ਵਿੱਚ, ਜਿਹੜੀ ਧਰਤੀ ਤੇ ਤੂੰ ਰਹਿੰਦਾ ਇਹ ਵੀ ਕਿਤੇ ਭੈ ਵਿੱਚ ਹੈ। ਅਗਰਾਂ ਤੇ ਜਿਸ ਇਸ ਪਾਣੀ ਨੂੰ ਤੂੰ ਪੀਨਾ ਇਹ ਵੀ ਕਿਤੇ ਭੈ ਵਿੱਚ ਹੈ। ਜਿਸ ਸਮੁੰਦਰ ਦੇ ਕਿਨਾਰੇ ਤੂੰ ਲਹਿਰਾਂ ਦੇਖਣਾ ਇਹ ਸਮੁੰਦਰ ਕਿਤੇ ਭੈ ਵਿੱਚ ਹੈ। ਜਿਹੜੇ ਸੂਰਜ ਤੇ ਚੰਦਰਮਾ ਨੂੰ ਤੂੰ ਤੱਕਣਾ ਇਹ ਭੈ ਵਿੱਚ ਨੇ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਜਿਹੜੇ ਪਲੈਨਟ, ਮੇਰੇ ਕਹਿਣ ਤੋਂ ਮੁਰਾਦ ਜਿਹੜੇ ਗ੍ਰਹਿ ਚੱਕਰ ਲਾਉਂਦੇ ਨੇ ਇੱਕ ਦੂਜੇ ਦੀ ਪਰਿਕਰਮਾ ਕਰਦੇ ਨੇ, ਇਹ ਆਪਸ ਵਿੱਚ ਕਿਉਂ ਨੀ ਟਕਰਾਉਂਦੇ, ਕਹਿੰਦੇ ਇਸ ਕਰਕੇ ਨੀ ਟਕਰਾਉਂਦੇ, ਇਹ ਵੀ ਰੱਬ ਦੇ ਭੈ ਵੀ ਚੱਲ ਦਿੰਦਾ। ਸਾਰੀ ਦੁਨੀਆਂ ਵਿੱਚ ਭੈ, ਪਰ ਬੰਦਾ ਇਹ ਕਹਿੰਦਾ ਜਿਹੜਾ ਕਹਿੰਦਾ ਮੈਂ ਵੀ ਭੈ ਭਾਤਾ। ਹਜ਼ੂਰ ਕਹਿੰਦੇ ਸ਼ੇਖ ਤੇ ਮੈਂ ਬੇਨਤੀ ਕਰਾਂ ਕੱਲਾ ਸ਼ੇਖ ਨੂੰ ਨਹੀਂ, ਹਰ ਇੱਕ ਬੰਦੇ ਨੂੰ ਜਿਹੜਾ ਅੰਦਰੋਂ ਪੱਥਰ ਕਠੋਰ ਹੋ ਗਿਆ ਤੇ ਰੱਬ ਦਾ ਭੈ ਨੀ ਮੰਨਦਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਭੈ ਪਵਨ ਬਹਿ ਸਦਵਾਓ, ਕਿਤੇ ਇਹੋ ਜਿਹਾ ਭੈ ਪੈਦਾ ਹੋ ਜਾਏ ਗੱਡਾ ਡਰ ਉੱਪ ਜਾਏ। ਭੈ ਵਿੱਚ ਪਵਨ ਬਹਿ ਸਦਵਾਓ, ਭੈ ਵਿੱਚ ਚੱਲਣਾ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਕਾਰ, ਭੈ ਵਿੱਚ ਧਰਤੀ ਦੱਬੀ ਖਾ ਭਾਰ, ਭੈ ਵਿੱਚ ਇੰਡ ਫਿਰੈ ਚਿਰਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵੀ ਚੰਦ ਕੋ ਕਰੋੜੀ ਕੋ ਕਰੋੜੀ, ਚਲਤ ਨਾ ਅੰਤ ਭੈ ਵਿੱਚ ਚਿਤ ਬੁੱਧ ਸ਼ਰਨਾਥ, ਭੈ ਵਿੱਚ ਆ ਜਾਣੇ ਆਕਾਸ਼। ਇਸੇ ਫਿਰ ਅਖੀਰ ਤਿਕ ਤੋਕੀ, ਕਹਿਣ ਲੱਗੇ ਸਗਲਿਆਂ ਭਾਉ ਲਿਖਿਆ ਤੇ ਲੇਖ ਸਾਰਿਆਂ ਦੇ ਸਿਰ ਤੇ ਰੱਬ ਨੇ ਪੈ ਬਣਾਇਆ। ਮੈਂ ਕੱਲ ਸੋਚਣਾ ਪਿਆ ਸਾਂ, ਬਾਣੀ ਪੜ੍ਹਦੇ ਇੱਕ ਸ਼ਬਦ ਆਇਆ, ਕੋਈ ਚੀਜ਼ ਐਸੀ ਨਹੀਂ ਜਿਹੜੀ ਰੱਬ ਨੇ ਆਪਣੇ ਪੈਰ ਵਿੱਚ ਨਹੀਂ ਰੱਖੀ। ਗੁਰੂ ਕੇ ਸਿੱਖੋ, ਇੱਕ ਬਾਬਾ ਫਰੀਦ ਜੀ ਦਾ ਸਲੋਕ ਪਾਵੇ ਸੀ, ਉਹ ਮੌਤ ਨਾਲ ਸੰਬੰਧਿਤ ਪੜ੍ਹਦੇ, ਪਰ ਮੈਂ ਕਹਿੰਦਾ ਮੇਰੇ ਦਾਦੇ ਨੇ ਅਸਲ ਵਿੱਚ ਉਹ ਸਲੋਕ ਰਹੀ ਦੱਸ ਦਿੱਤਾ ਵੀ ਕੋਈ ਚੀਜ਼ ਐਸੀ ਨਹੀਂ ਜਿਹਦੇ ਸਿਰ ਉੱਤੇ ਰੱਬ ਨੇ ਪੈਰ ਦਾ ਕੁੰਡਾ ਨਹੀਂ ਰੱਖਿਆ। ਸਗਲਿਆਂ ਪੌੜੀ ਕਿਆ ਚੱਲੇ, ਮੱਛੀ ਕਿੰਨੀ ਕੁ ਚਰਚਲ ਹੈ। ਗੁਰੂ ਗ੍ਰੰਥ ਸਾਹਿਬ ਨੇ ਉਹਨੂੰ ਤਿੰਨ ਸ਼ਬਦ ਵਰਤੇ, ਇੱਕ ਕਿ ਚਰਚਲ, ਇੱਕ ਕਿ ਅੱਤ ਦੀ ਸੋਹਣੀ, ਤੇ ਤੀਜਾ ਸ਼ਬਦ ਵਰਤੇ ਅੱਤ ਦੀ ਸਿਆਣੀ। ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵੇਖਾ, ਕਹਿੰਦੇ ਨੇ ਚੰਚਲ ਵੀ ਬੜੀ ਹੈ, ਮੀਨ ਕੀ ਚੱਪੜ ਚੋਂ ਜੁਗਤ ਮਨ ਰਾਖੀ ਹੈ। ਉਹਨੂੰ ਚੰਚਲ ਵੀ ਕਿਹਾ, ਸਿਆਣੀ ਵੀ ਕਿਹਾ, ਸੋਹਣੀ ਵੀ ਕਿਹਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਮੱਛੀ ਇਹ ਸੋਚੇ ਕਿ ਮੇਰੇ ਤੋਂ ਵੱਧ ਸਿਆਣਾ ਕੋਈ ਨੀ, ਮੇਰੇ ਤੋਂ ਵੱਧ ਚੰਚਲ ਕੋਈ ਨਹੀਂ, ਕਹਿੰਦੇ ਉਸ ਮੱਛੀ ਨੂੰ ਕਦੀ ਨੀ ਭੁੱਲਣਾ ਚਾਹੀਦਾ, ਰੱਬ ਨੇ ਉਹਦੇ ਸਿਰ ਉੱਤੇ ਬਦਲੇ ਦਾ ਭੈ ਪੈਦਾ ਕੀਤਾ ਹੋਇਆ। ਹੁਣ ਮੱਛੀ ਜਿੰਨੀ ਮਰਜ਼ੀ ਪਤਲੀ ਜੀ ਸਿਆਣੀ ਪਾਣੀ ਚੰਚਲ ਤੇ ਕਰੇ, ਤੇ ਬਗਲਾ ਬੈਠਾ ਉਸ ਮੱਛੀ ਨੂੰ ਤਾਰ ਲਾਦਾ, ਮੱਛੀ ਦੇ ਸਿਰ ਉੱਤੇ ਬਦਲੇ ਦਾ ਭੈ ਦੇ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਦਲਿਆ, ਜਿਤਨਾ ਮਰਜ਼ੀ ਤੂੰ ਚੁਸਤ ਚਲਾਕ ਹੋਵੇ, ਤੂੰ ਕਦੀ ਭੁੱਲੀ ਨਾ ਰੱਬ ਨੇ ਤੇਰੇ ਸਿਰ ਉੱਤੇ ਬਾਗ ਦਾ ਭੈ ਪੈਦਾ ਕੀਤਾ ਹੋਇਆ। ਹਰ ਕੁੱਤੇ ਇੱਕ ਦੂਜੇ ਦਾ ਭੈ ਦੇ। ਤੁਸੀਂ ਪੜ੍ਹਦੇ ਹਾਂ ਕਿ ਜਦੋਂ ਬਾਬਾ ਫਰੀਦ ਸਾਹਿਬ ਦਾ ਚਲੋਕ ਕਿ ਦਰਿਆ ਦਾ ਕੰਨਾ ਬਬਲਾ ਬੈਠਾ ਕੇਲ ਕਰੇ, ਉਹ ਮੱਛੀ ਨਾਲ ਕਲੋਲਾ ਕਰਦਾ ਤੇ ਮੱਛੀ ਪਾਣੀ ਚ ਕਲੋਲਾ ਵੀ ਕਰਦੀ। ਕਹਿਣ ਲੱਗੇ ਦਰਿਆ ਦਾ ਕੰਨਾ ਬਬਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਖੰਜ ਨੂੰ ਅਚਿੰਤੇ ਬਾਜ ਪੈ। ਹੁਣ ਅੱਗੇ ਕਹਿਣ ਲੱਗੇ ਬਾਜ ਪੈ ਰੱਬ ਦੇ ਕੇਲਾ ਜਿੱਤਰੀਆਂ, ਜੋ ਮਨ ਚਿੱਤ ਮੈਂ ਕੇਤੇ ਸਨ ਤੂੰ ਗਾਲੀ ਰੱਬ ਗੀਆਂ। ਮੇਰੇ ਕਹਿਣ ਤੋਂ ਮੁਰਾਦ ਹਰ ਚੀਜ਼ ਦੇ ਸਿਰ ਉੱਤੇ ਕੋਈ ਭੈ ਹੈ। ਸਗਲਿਆਂ ਪਉ ਲਿਖਿਆ ਤੇ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਇੱਕ ਪਰਮਾਤਮਾ ਹੈ ਜਿਹਨੂੰ ਕਿਸੇ ਦਾ ਡਰ ਨਹੀਂ, ਇੱਕ ਭਉ ਕੁਛ ਨਾ ਹੈ, ਇੱਕ ਨੂੰ ਕੋਈ ਡਰ ਨਹੀਂ, ਬਾਕੀ ਸਾਰੇ ਡਰ ਦੇ ਅਧੀਨ ਨੇ। ਮੈਂ ਇੱਕ ਦੋ ਉਦਾਹਰਣ ਜ਼ਰੂਰ ਦੇਣਾ ਚਾਹੁੰਦਾ। ਦੇਖੋ ਕਿ ਇਤਿਹਾਸ ਪੜ੍ਹਨੇ ਕਈ ਵਾਰੀ ਪੁਰਾਤਨ ਘਟਨਾਵਾਂ, ਪੁਰਾਣਿਕ ਗਾਥਾਵਾਂ ਗੁਰੂ ਗ੍ਰੰਥ ਸਾਹਿਬ ਚ ਬਣੀਆਂ। ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਂਗੇ ਨਾ, ਅੱਜ ਮੈਂ ਸ਼ਾਮ ਨੂੰ ਅਰਥ ਵੀ ਕਰਨੀ ਕਿ ਸਤਿਗੁਰੂ ਨੇ ਕਿਹਾ ਸਿੱਖਾਂ ਤੋਂ ਪਾਠ ਕਰ ਬਾਣੀ ਪੜ੍ਹੀ, ਵਿਅਰਥ ਪ੍ਰਮਾਣ ਐਸੇ ਨੇ। ਤੇ ਕਈ ਵਾਰੀ ਤਾਂ ਸੱਚ ਪਾਉਂਦੇ ਹਾਂ। ਮੈਂ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਤੁਸੀਂ ਪਵਿੱਤਰ ਆਪਣੇ ਹੱਥਾਂ ਤੇ ਕਰਮ ਦਾ ਲਿਖ ਕੇ ਗਏ ਤੇ ਸਾਡਾ ਅੰਦਰ ਇੰਨਾ ਸੰਕੀਰਨ ਨੇ ਕਿ ਧਰੂ ਦੀ ਗੱਲ ਸਮੇਂ ਚੱਲੇ, ਅਸੀਂ ਆਪਣੇ ਮੂੰਹ ਨੱਕ ਵਰਤੇ ਇਹ ਸ਼ਬਦ ਕਿਉਂ ਕਹਿੰਦੇ। ਜੇ ਕਿਸੇ ਹਾਥੀ ਦੀ ਘਟਨਾ ਆਵੇ, ਅਜ਼ਾਮਰ ਦੀ ਆਵੇ, ਗਣਕਾ ਦੀ ਆਵੇ, ਦ੍ਰੋਪਦੀ ਦੀ ਆਵੇ, ਰਾਮ ਜੀ ਦਾ ਜ਼ਿਕਰ ਆਵੇ, ਕ੍ਰਿਸ਼ਨ ਜੀ ਦਾ ਆਵੇ, ਵਿਦਰ ਦਾ ਆਵੇ, ਮੈਂ ਕਹਿੰਦਾ ਬੰਦਾ ਜਿਹੜਾ ਨਾ ਅੰਦਰ ਬੈਠਾ ਮੰਨਦਾ ਕੋਈ ਨੀ ਜੇ ਛੇਤੀ ਕੀਤਾ। ਕਹਿੰਦਾ ਇਹ ਨਾ ਕਿਉਂ, ਇਹ ਦੂਜੇ ਮਤ ਦਾ ਪ੍ਰਚਾਰ ਹੈ। ਮੈਂ ਕਹਿੰਦਾ ਉਹ ਬੰਦਾ ਤੂੰ ਧੰਨ ਗੁਰੂ ਅਰਜਨ ਦੇਵ ਜੀ ਤੋਂ ਸਿਆਣਾ ਨਾ ਬਣ, ਜੋ ਤੇਰੇ ਗੁਰੂ ਨੇ ਲਿਖ ਦਿੱਤਾ ਉਹਦੇ ਭਾਵ ਅਰਥਾਂ ਨੂੰ ਸਮਝ। ਮੈਂ ਆਪਣੇ ਵਿਸ਼ੇ ਵੱਲ ਪੂਰਾ ਹਰ ਦੇ ਸਿਰ ਤੇ ਪਏ ਨੇ। ਇੱਕ ਬਾਬਾ ਨਾਮਦੇਵ ਜੀ ਨੇ ਸ਼ਬਦ ਕਿਹਾ, ਉਸ ਸ਼ਬਦ ਦੇ ਅਰਥ ਕਰਨੇ ਨੇ ਕਿ ਪਰਮੇਸ਼ਵਰ ਨੇ ਜੋ ਕੁਝ ਪੈਦਾ ਕੀਤਾ, ਜਿਹੜਾ ਕਹਿੰਦਾ ਮੈਨੂੰ ਕਿਸੇ ਦਾ ਡਰ ਨਹੀਂ, ਪਰਮਾਤਮਾ ਕਿਸੇ ਤਰੀਕੇ ਨਾਲ ਉਹਨੂੰ ਜ਼ਰੂਰ ਡਰਾ ਦਿੰਦਾ। ਬਾਬਾ ਨਾਮਦੇਵ ਜੀ ਨੇ ਸ਼ਬਦ ਲਿਆ, ਉਹ ਲਿਖਦੇ ਨੇ ਕਿ ਪ੍ਰਹਲਾਦ ਨੂੰ ਡਰਾਉਣ ਦੇ ਲਈ ਕਈ ਯਤਨ ਕੀਤੇ ਗਏ। ਉੱਥੇ ਗੁਰੂ ਗ੍ਰੰਥ ਸਾਹਿਬ ਚਾਰ ਕੁ ਤਰ੍ਹਾਂ ਦੇ ਯਤਨ ਜਿਹੜੇ ਤਸ਼ੱਦਦ ਕੀਤੇ ਗਏ ਉਹਨਾਂ ਦਾ ਜ਼ਿਕਰ ਕੀਤਾ। ਬਾਬਾ ਨਾਮਦੇਵ ਜੀ ਨੇ ਪਹਿਲਾ ਸ਼ਬਦ ਵਰਤਿਆ ਹੈ ਕਿ ਪ੍ਰਹਲਾਦ ਨੂੰ, ਅਸੀਂ ਇਕੱਲਾ ਕਹਿੰਦੇ ਹਾਂ ਅੱਗ ਵਿੱਚ ਨਹੀਂ, ਉਹ ਕਹਿੰਦੇ ਸਭ ਤੋਂ ਪਹਿਲਾਂ ਪਹਾੜ ਤੋਂ ਸੱਦਿਆ ਗਿਆ, ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਪਹਾੜ ਤੋਂ ਛੱਡਿਆ, ਉਹਦੀ ਮੌਤ ਨਹੀਂ ਹੋਈ, ਪਰ ਉਹਨੂੰ ਰੁੱਖ ਤੋਂ ਛੱਡਿਆ ਗਿਆ, ਰੁੱਖ ਤੋਂ ਡਿੱਗ ਕੇ ਵੀ ਉਹਦੀ ਮੌਤ ਨਾ ਹੋਈ। ਤੀਜਾ ਕੰਮ ਕੀਤਾ, ਉਹਨੂੰ ਪਾਣੀ ਵਿੱਚ ਡੋਬਣ ਦਾ ਯਤਨ ਕੀਤਾ, ਫਿਰ ਵੀ ਨਹੀਂ ਉਹ ਡੁੱਬਾ। ਤੇ ਚੌਥਾ ਯਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਉਹਨੂੰ ਅੱਗ ਵਿੱਚ, ਜਿਹੜਾ ਹੋਲਕਾ ਦਾ ਜ਼ਿਕਰ ਵੀ ਪਾਉਂਦੇ ਆ, ਕਿ ਅੱਗ ਵਿੱਚ ਰੱਖ ਕੇ ਸਾੜਨ ਦਾ, ਅੱਗ ਵਿੱਚ ਉਹਨੂੰ ਖਤਮ ਕਰਨ ਦਾ ਯਤਨ ਕੀਤਾ, ਭਸਮ ਹੋ ਜਾਏ, ਪਰ ਰੱਬ ਦੀ ਵੇਹ ਨਹੀਂ, ਉਹ ਅੱਗ ਵਿੱਚ ਵੀ ਛੜਿਆ, ਪਹਾੜ ਵਿੱਚ ਵੀ ਨਿਗਾ, ਰੁੱਖ ਤੋਂ ਵੀ ਬਚ ਗਿਆ, ਪਾਣੀ ਵਿੱਚ ਡੁੱਬਾ ਨਾ, ਅੱਗ ਵਿੱਚ ਉਹਨੂੰ ਛਾੜਨ ਦਾ ਯਤਨ ਕੀਤਾ ਤੇ ਅੱਗ ਨੇ ਸਾਰਿਆਂ ਦਾ ਅਖੀਰ ਸਿਰ ਇੱਕ ਬਚਨ ਕਿਆ ਕਹਿੰਦੇ, ਹਰਨਾਸ ਨੇ ਆਪਣੀ ਤਲਵਾਰ ਨੂੰ ਆਪਣੀ ਖੜਕ ਨੂੰ ਮਿਆਨ ਤੋਂ ਬਾਹਰ ਕੱਢਿਆ ਤੇ ਉੱਚੀ ਸਰੀ ਕੋਲ ਗੁੱਸੇ ਵਿੱਚ ਆ ਕੇ ਕਹਿੰਦਾ ਕਿ ਨਿਗਾਰ ਹੋਇਆ ਕਰਨਾ, ਆ ਮੈਂ ਤੈਨੂੰ ਦੱਸਣਾ ਹੁਣ ਤੈਨੂੰ ਬਚਾਉਂਦਾ ਕੌਣ। ਹਰਨਾਸ ਕਹਿੰਦਾ ਮੈਨੂੰ ਤਾਂ ਕਿਸੇ ਦਾ ਡਰ ਹੀ ਨਹੀਂ ਤੇ ਮੈਂ ਬੇਨਤੀ ਕਰ ਰਿਹਾ, ਰੱਬ ਬੜਾ ਵਿਅਰਥ ਜੇ ਉਹਨੂੰ ਬੜੇ ਤਰੀਕੇ ਆਉਂਦੇ ਨੇ ਬੰਦੇ ਨੂੰ ਟਿਕਾਣੇ ਲਾਉਣ ਦੇ, ਜੇ ਕੋਈ ਹੰਕਾਰ ਨਾ ਕਹੇ ਮੈਨੂੰ ਕਿਸੇ ਦਾ ਡਰ ਨਹੀਂ। ਉਹਨੇ ਤਲਵਾਰ ਕੱਢ ਕੇ ਕਿਹਾ ਫਿਰ ਦੱਸਣਾ, ਮੈਂ ਤੈਨੂੰ ਪੁੱਛਣਾ ਵਾ ਕਿ ਕੌਣ ਤੈਨੂੰ ਰੱਖਣ ਵਾਲਾ। ਕਹਿੰਦੇ ਨੇ ਜਦੋਂ ਉਹਨੇ ਆਪਣੀ ਤਲਵਾਰ ਨੂੰ ਹੱਥ ਪਾਇਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਭ ਉਪਾੜ ਕੇ ਨਰਸਿੰਘ ਦਾ ਰੂਪ ਧਾਰਨ ਕਰਕੇ ਕਹਿੰਦੇ ਨੇ ਆ ਮੈਂ ਤੈਨੂੰ ਦੱਸ ਲੈਣ ਨੂੰ ਬਚਾਉਣ ਵਾਲਾ ਕੌਣ। ਹਜ਼ੂਰ ਨੇ ਉੱਥੇ ਦੁੱਖ ਵਰਤੀ, ਕਹਿਣ ਲੱਗੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ ਤਰਸ ਹੈ ਔਦ ਕਨੇਰੀ। ਤਰ ਜਲ ਜਵਾਲਾ ਚਾਰ ਸ਼ਬਦ ਵਰਤੇ ਨੇ ਕਿ ਚਾਰ ਤਰੀਕਿਆਂ ਨਾਲ ਸ਼ਬਦ ਕੀਤਾ ਗਿਆ। ਦੁਸ਼ਟ ਸਭਾ ਮਿਲ ਮੰਤਰ ਪਕਾਇਆ ਤਰਸ ਹੈ ਔਦ ਕਨੇਰੀ, ਗੇਰ ਤਰ ਜਲ ਜਵਾਲਾ ਭੈ ਰਾਖਿਓ ਰਾਜਾ ਰਾਮ ਮਾਇਆ ਤੇਰੀ। ਹੁਣ ਅਗਲੀ ਟੋਕੇ ਕਾੜ ਖੜਕ ਕਿਰਪਾਨ ਕੱਢ ਕੇ ਕਾਲ ਭੈ ਕੋਪਿਓ, ਭੈ ਕੋਈ ਸ਼ਬਦ ਆ ਗਿਆ ਡਰਾਇਆ, ਕੋਪਿਓ ਦਰ ਤੇ ਗੁੱਸੇ ਵਿੱਚ ਆ ਕੇ ਕੁਦਮ ਡਰਾਪਿਆ, ਅੱਖਾਂ ਲਾਲ ਕਰਕੇ ਰਾਖ ਕਹਿੰਦੇ ਮੋਏ ਬਤਾਓ ਜੋ ਤੇ ਰੱਖ ਹੈ ਬਸ ਕੌਣ ਕਿਸ ਰੱਖਣ ਵਾਲਾ। ਤੇ ਮੇਰੇ ਭਾਈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਨੂੰ ਪਤਾ ਹੀ ਕੋਈ ਨਹੀਂ ਤੇਰੇ ਤੋਂ ਉੱਤੇ ਵੀ ਹੈ, ਉਹ ਕੌਣ ਹੈ। ਕਹਿਣ ਲੱਗੇ ਮੋਏ ਬਤਾਓ।